ਰਾਗ ਗੌੜੀ ਮਾਲਾ ਮਹੱਲਾ ਪੰਜਵਾਂ। ਪਹਿਲਾਂ ਗੌੜੀ ਦੀ ਜਾਤੀ ਸੀ ਮਾਲਵਾ, ਹੁਣ ਕੱਲਾ ਮਾਲਾ। ਗੌੜੀ ਦੇ ਥੱਲੇ ਇੱਕ ਲਿਖਿਆ ਹੋਇਆ ਛੋਟਾ ਜਿਹਾ, ਪਹਿਲੀ ਜਾਤੀ ਰਾਗ ਗੌੜੀ ਮਾਲਾ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੈ। ਪਾਇਓ ਬਾਲ ਬੁੱਧ ਸੁਖ ਰੇ, ਰੇ ਤੋਂ ਭਾਵ ਹੈ ਭਾਈ ਜਿਹੜਾ ਬਾਲਕ ਬੁੱਧੀ ਕਰਕੇ ਭਾਵ ਸਾਦੇ ਸੁਭਾਵ ਕਰਕੇ ਸੁਖ ਪਾਇਆ। ਬਾਲ ਹੁੰਦਾ ਬਾਲਾਨ, ਬਾਲ ਵੱਡੀ ਆਤਮਾ ਵਿਛੈਣੀ ਬੁੱਧੀ ਕਰਕੇ ਸੁਖ ਪਾਇਆ। ਮੂਲ ਅਰਥ ਹੈ ਕਿ ਬਾਲਕ ਵਾਲੀ ਬੁੱਧੀ ਠੀਕ ਹੈ, ਬੱਚੇ ਦੀ ਬੁੱਧੀ ਜਿਹੀ ਜਿਹੀ ਹੁੰਦੀ ਉਹੀ ਜਿਹੀ ਬੁੱਧੀ ਵਿੱਚ ਬੰਦਾ ਹਰ ਵਕਤ ਹੀ ਰਹੇ, ਫਿਰ ਕਹਿੰਦੇ ਸੋਖੀ ਰਹਿੰਦਾ। ਉਹ ਕਿਵੇਂ? ਹਰਖ ਸੋਗ ਹਾਨ ਮਿਰਤ ਦੁੱਖ ਸੁੱਖ ਚਿੱਤ ਸੰਸਰ ਗੁਰ ਮਿਲੇ ਰਹਾਓ। ਜਿਸ ਵੇਲੇ ਪੂਰੇ ਗੁਰੂ ਮਿਲੇ ਤਾਂ ਹਰਖ ਸੋਗ ਨਫਾ ਨੁਕਸਾਨ ਮਰਨਾ ਜਿਉਣਾ ਦੁੱਖ ਸੁੱਖ ਇਹ ਸਾਰੇ ਦੁੰਦ ਰੂਪ ਪਦਾਰਥ ਚਿੱਤ ਵਿੱਚ ਸੰਸਰ ਇੱਕ ਸਮਾਨ ਹੋ ਗਏ। ਸੰਸਰ ਤੋਂ ਭਾਵ ਇੱਕ ਸਮਾਨ ਰਹਾਓ। ਇਹ ਬੱਚੇ ਨੂੰ ਵੀ ਐਂ ਹੁੰਦਾ, ਬੱਚੇ ਨੂੰ ਨਾ ਤਾਂ ਹਰਖ ਖੁਸ਼ੀ ਨਾ ਗਮੀ ਨਾ ਨੁਕਸਾਨ ਨਾ ਮੌਤ ਨਾ ਦੁੱਖ ਨਾ ਸੁੱਖ, ਉਹ ਇੱਕੋ ਜਿਹੀ ਬਿਰਤੀ 'ਚ ਰਹਿੰਦਾ। ਘਰ 'ਚ ਕੁਛ ਵੀ ਹੋ ਜਾਵੇ ਨਿਆਣੇ ਨੂੰ ਕੀ ਪਤਾ, 2 ਸਾਲ ਦਾ ਨਿਆਣਾ ਸਾਲ ਦਾ ਉਹਨੂੰ ਕੋਈ ਅਸਰ ਨਹੀਂ, 2-3-4 ਸਾਲ ਤੱਕ ਦੇ ਵੀ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈ ਵੀ ਚਿੜ ਮਰਨਾ ਕੀ ਹੁੰਦਾ, ਜਿਉਣਾ ਕੀ ਹੁੰਦਾ, ਨਫਾ ਨੁਕਸਾਨ ਕੀ ਹੁੰਦਾ, ਦੁੱਖ ਸੁੱਖ ਕੀ ਹੁੰਦਾ। ਉਹ ਜਿਸ ਵੇਲੇ ਪੂਰਿਆਂ ਗੁਰਾਂ ਦੇ ਮਿਲਣ ਕਰਕੇ ਚਿੱਤ ਵਿੱਚ ਦੁੱਖ ਸੁੱਖ ਇੱਕ ਸਮਾਨ ਹੋ ਜਾਂਦੇ ਨੇ, ਉਸ ਵੇਲੇ ਹਰਖ ਸੋਗ ਜਨਮ ਮਰਨ ਆਦਿਕ ਸਾਰੇ ਹੀ ਨਾਸ ਹੋ ਜਾਂਦੇ ਨੇ। ਫਿਰ ਉਹ ਬਾਲ ਬੁੱਧ ਹੁੰਦੀ, ਉਹ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਆਣਪਾਂ, ਅੱਜ ਕੱਲ੍ਹ ਦੇ ਲੋਕ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਸਿਆਣੇ ਬਹੁਤ ਬਣ ਗਏ। ਜਿੰਨਾ ਜ਼ਿਆਦਾ ਬੁੱਧੀ ਨੇ ਕੰਮ ਕੀਤਾ, ਵਿਆਕਰਣੀਆਂ ਨੇ ਵਿਆਕਰਣ ਸਿੱਖ ਲਈ, ਦੂਜਿਆਂ ਨੇ ਪੜ੍ਹ ਲਿਖ ਲਿਆ, ਮਹਾਰਾਜ ਤੇ ਕਲਮਾਂ ਹੀ ਚੱਕ ਲਈਆਂ ਉਹਨਾਂ ਨੇ, ਉਹਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖਿਆ ਕਹੀ ਸੀਗੀ ਉਹ ਕਮਾਉਣ ਦੀ ਬਜਾਏ ਮਹਾਰਾਜ ਨੂੰ ਕਹਿੰਦੇ ਲੈ ਤੈਨੂੰ ਸਿੱਧਾ ਕਰਦੇ ਪਹਿਲਾਂ, ਵੀ ਤੂੰ ਇੰਨਾ ਨਹੀਂ ਪਤਾ ਤੁਹਾਨੂੰ, ਮਹਾਰਾਜ ਨੂੰ ਕਹਿੰਦੇ ਤੈਨੂੰ ਬਿੰਦੀ ਟਿੱਪੀ ਦਾ ਨਹੀਂ ਗਿਆਨ, ਤੈਨੂੰ ਵਿਆਕਰਣ ਦਾ ਨਹੀਂ ਪਤਾ, ਆਹ ਪਾਠ ਨਹੀਂ ਠੀਕ ਲਿਖਿਆ ਹੋਇਆ, ਆਹ ਬਾਣੀ ਐਂ ਨਹੀਂ ਠੀਕ ਲਿਖੀ ਹੋਈ, ਜਿਉਂ ਕਲਮਾਂ ਚੱਕੀਆਂ ਅਤੇ ਜਿਉਂ ਆਪਣੀਆਂ ਸਿਆਣਪਾਂ ਦੀਆਂ ਪੁੱਛਾਂ ਚੱਕੀਆਂ ਤਾਂ ਨੂੰ ਉਹ ਸਾਰੇ ਜਾਣੇ ਹੀ ਸਿਆਣੇ ਬਣ ਕੇ ਗੁਰੂ ਗ੍ਰੰਥ ਸਾਹਿਬ ਤੋਂ ਉਹ ਫਿਰ ਨਾਮ ਦੀ ਪ੍ਰਾਪਤੀ ਤਾਂ ਕਿਸੇ ਨੇ ਕੀਤੀ ਨਹੀਂ, ਜੀਵਨ ਤਾਂ ਸਵਾਰੇ ਹੀ ਨਹੀਂ ਆਪਣਾ, ਜੀਵਨ ਨਹੀਂ ਚੰਗਾ ਹੈ, ਈਰਖਾ ਦਵੈਸ਼ ਨਫ਼ਰਤ ਨਿੰਦਾ ਚੁਗਲੀ ਬਦੀ ਬਖੀਲੀ ਉਹ ਤਾਂ ਸਾਰਾ ਕੁਛ ਉੱਦਾਂ ਹੀ ਭਰਿਆ ਪਿਆ। ਖੂਹ 'ਚੋਂ ਬਿੱਲੀ ਤਾਂ ਕੱਢੀ ਹੋਈ ਨਹੀਂ, ਪਾਣੀ ਕੱਢੀ ਜਾਂਦੇ ਨੇ, ਬਿੱਲੀ ਖੂਹ 'ਚੋਂ ਕੱਢੀ ਤਾਂ ਮੁਸ਼ਕ ਹਟਦਾ। ਹਉਮੈ ਇੰਨੀ ਜ਼ਿਆਦਾ ਵਿੱਦਿਆ ਦੀ ਫਿਰ ਪੜ੍ਹਾਈ ਦੀ ਹਉਮੈ ਬੜੀ, ਉਹ ਸਮਾਨ ਨੂੰ ਲੱਗੇ ਫਿਰਦੇ ਨੇ। ਪਰ ਜਿਹੜੀ ਭਗਤੀ ਹੁੰਦੀ, ਭਗਤੀ ਨਾਲ ਬੰਦੇ ਦੇ ਅੰਦਰ ਨਿਮਰਤਾ ਆਉਂਦੀ ਆ, ਸੇਵਾ ਨਹੀਂ ਕਰਨੀ। ਕਦੇ ਕੋਈ ਦੇਖਿਆ ਵੀ ਜੋੜੇ ਝਾੜਦਾ ਕੋਈ ਭਾਂਡੇ ਮਾਂਜਦਾ ਹੈ ਜਾਂ ਬੰਦਾ ਜਿਹੜਾ ਬਹੁਤਾ ਸਿਆਣਾ ਬਣਦਾ, ਉਹ ਕਦੇ ਦੇਖਿਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਦਾ ਹੋਵੇ ਜਾਂ ਪ੍ਰਕਾਸ਼ ਕਰਦਾ ਸੁਖਾਸਨ ਕਰਦਾ? ਕਹੋਗਾ ਕਿਸੇ ਗਿਆਨੀ ਨੂੰ ਵੀ ਤੂੰ ਕਾਰਖਾ ਪ੍ਰਕਾਸ਼ਾਂ ਦਾ ਕਿਉਂ, ਇਹ ਤਾਂ ਗ੍ਰੰਥੀ ਦਾ ਕੰਮ ਆ, ਮੇਰਾ ਨਹੀਂ ਗਾ। ਜੇ ਭਾਂਡੇ ਮਾਂਜਲਾ ਨਾ, ਇਹ ਵੀ ਮੇਰਾ ਕੰਮ ਨਹੀਂ। ਮਾਲਾ ਫੇਰ ਲਾ ਨਾ ਜੀ, ਨਹੀਂ ਤਾਂ ਸੰਗਤ ਨੇ ਮਾਲਾ ਫੇਰਨੀ ਸੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਇਸ ਕਰਕੇ ਉਹ ਤਾਹਣ ਲਈ ਹਵਾ 'ਚ ਹੋ ਗਿਆ, ਹੰਕਾਰ 'ਚ ਹੋ ਗਿਆ। ਹੰਕਾਰ ਦਾ ਉਹਨੂੰ ਖੁਦ ਨਹੀਂ ਗਿਆਨ ਹੁੰਦਾ, ਲੋਕ ਦੱਸਦੇ ਵੀ ਹੁਣ ਹੰਕਾਰ ਹੋ ਗਿਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਚਾਉਣ, ਜੋ ਲਓ ਹੋ ਕਿਛ ਸੋਚੋ ਚਿਤਵੋ ਤੋ ਲਓ ਦੁੱਖਨ ਭਰੇ। ਜੋ ਲਓ ਹੁੰਦਾ ਜਿੰਨਾ ਚਿਰ ਮੈਂ ਕੁਛ ਸੋਚਦਾ ਸੋਚਾਂ ਸੋਚਦਾ ਉਨਾ ਚਿਰ ਮੈਂ ਦੁੱਖਾਂ ਦੇ ਵਿੱਚ ਹੀ ਭਰਿਆ ਪਿਆ ਸੀ, ਦੁੱਖ ਹੀ ਭੋਗੀ ਜਾਂਦਾ ਸੀ ਉਦੋਂ ਤੱਕ ਜਦੋਂ ਤੱਕ ਮੈਂ ਸੋਚਾਂ ਨੂੰ ਸੋਚੀ ਗਿਆ। ਸੋਚਾ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਜਦੋਂ ਤੱਕ ਸੋਚੀ ਜਾਓ ਕਿਹੜਾ ਦੁੱਖ ਹਟ ਜਾਣਾ? ਸੋਚਣ ਨਾਲ ਤਾਂ ਦੁੱਖ ਨਹੀਂ ਹਟਦਾ, ਫਿਰ ਦੁੱਖ ਹਟਦਾ ਕਿਵੇਂ ਹੈ? ਜੋ ਕਿਰਪਾਲ ਗੁਰ ਪੂਰਾ ਭੇਟਿਆ ਤਾਂ ਆਨੰਦ ਸਹਿਜੇ। ਜਿਸ ਵੇਲੇ ਕਿਰਪਾਲੂ ਸੁਭਾਅ ਵਾਲਾ ਪੂਰਾ ਗੁਰੂ ਭੇਟਿਆ ਤੋਂ ਭਾਵ ਮਿਲਿਆ ਤਾਂ ਸਹਿਜੇ ਹੀ ਆਨੰਦ ਹੋ ਗਿਆ, ਸਿਆਣਪ ਨਾਲ ਕੁਛ ਨਹੀਂ ਬਣਿਆ। ਜੇਤੀ ਸਿਆਣਪ ਕਰਮ ਹੋ ਕੀਏ ਤੇਤੇ ਬੰਧ ਪਰੇ। ਜਿੰਨੀ ਕੁ ਸਿਆਣਪ ਦੇ ਕਰਮ ਮੈਂ ਕੀਤੇ ਓਨੇ ਹੀ ਬੰਧਨ ਪੈ ਗਏ। ਤਾਂ ਹੀ ਉਹ ਕਹਿੰਦੇ ਬਾਲਕ ਬੁੱਧੀ ਵੀ ਠੀਕ ਹੈ, ਗੁਰੂ ਸਾਹਿਬ ਦੇ ਮੂਹਰੇ ਨਿਆਣੇ ਬਣ ਜਾਓ। ਜਿਵੇਂ ਅਸੀਂ ਦੇਖਿਆ ਇੱਕ ਨੁਕਤਾ ਹੁੰਦਾ, ਕਿਸੇ ਤੋਂ ਕੀਰਤਨ ਸਿੱਖਣਾ, ਕਿਸੇ ਤੋਂ ਕਥਾ ਸਿੱਖਣੀ, ਕਿਸੇ ਤੋਂ ਵਿੱਦਿਆ ਸਿੱਖਣੀ ਹੈ, ਕੋਈ ਵੀ ਕਿਸੇ ਤੋਂ ਗੁਣ ਲੈਣਾ ਤਾਂ ਉਹਦੇ ਕੋਲ ਜਾ ਕੇ ਬਿਲਕੁਲ ਹੀ ਨਿਆਣੇ ਬਣ ਜਾਓ, ਵੀ ਸੰਤ ਪਤਾ ਹੀ ਨਹੀਂ ਜੀ ਕਿਸੇ ਗੱਲ ਦਾ, ਫਿਰ ਉਹ ਸਿਖਾਉਂਦਾ। ਜੇ ਉਸਤਾਦ ਨੂੰ ਕਹੀ ਜਾਓ ਤੇ ਆਹ ਤਾਂ ਜੀ ਐਂ ਨਹੀਂ ਹੁੰਦਾ, ਐਂ ਹੁੰਦਾ, ਉਹ ਕਹਿੰਦਾ ਫਿਰ ਮੇਰੇ ਕੋਲ ਕੀ ਕਰਨਾ, ਫੜ ਬਾਜਾ ਆਪਣਾ ਤੁਰਦਾ ਲੱਗ ਇੱਥੋਂ ਜਦ ਤੈਨੂੰ ਪਤਾ ਹੀ ਹੈ। ਗਿਆ ਉਸਤਾਦ ਮੂਹਰੇ ਬੋਲ ਕੇ ਮਾਰ ਖਾਣੀ ਹੈ, ਉਸਤਾਦ ਕਹਿੰਦਾ ਚੰਗਾ ਜਾ ਫਿਰ ਜਿੱਥੋਂ ਮਰਜ਼ੀ ਸਿੱਖ ਲਾ, ਕਦੇ ਵੀ ਉਸਤਾਦ ਦੇ ਅੱਗੇ ਬੋਲੀ ਦਾ ਹੀ ਨਹੀਂ ਬਸ। ਹਾਂਜੀ ਸੰਤ ਪਤਾ ਹੀ ਨਹੀਂ ਜੀ, ਨਿਆਣੇ ਆ ਜੀ। ਹਾਂਜੀ ਉਹ ਫਿਰ ਹੋਰ ਢਲਦਾ, ਫਿਰ ਹੋਰ ਕਿਰਪਾ ਕਰਦਾ, ਹੋਰ ਦਿੰਦਾ ਹੋਰ ਦਿੰਦਾ। ਜਿੱਦਣ ਆਪਾਂ ਉਹਨੂੰ ਕਹਿਤਾ ਮੈਨੂੰ ਆਹ ਤਾਂ ਮੈਨੂੰ ਪਤਾ ਹੀ ਹੈ ਜੀ, ਕਹਿੰਦੇ ਫਿਰ ਪਤਾ ਹੀ ਹੈ ਫਿਰ ਇੱਥੇ ਕੀ ਲੈਣਾ। ਹੁਣ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਕਹਿ ਦਈਏ ਕਿ ਇਹ ਤਾਂ ਸਾਨੂੰ ਪਤਾ ਹੀ ਹੈ, ਮਹਾਰਾਜ ਕਹਿੰਦੇ ਮੇਰੇ ਕੋਲ ਕੀ ਲੈਣਾ, ਫਿਰ ਤੂੰ ਤਾਂ ਬਾਹਲਾ ਹੀ ਸਿਆਣਾ, ਤਾਂ ਫਿਰ ਇਸ ਤੋਂ ਵੀ ਉੱਚੀ ਪਹਾੜੀ ਤੇ ਜਾ ਕੇ ਬਹਿ ਜਾ ਕਿਤੇ, ਜੇ ਤੂੰ ਇੰਨਾ ਸਿਆਣਾ। ਸਿਆਣਪ ਨਾਲ ਹੀ ਮਨੁੱਖ ਡੁੱਬਿਆ, ਜਦੋਂ ਡੁੱਬਿਆ ਦੁਨੀਆਂ ਕਹਿੰਦੀ ਸਾਇੰਸ ਆ ਗਈ, ਸਾਇੰਸ ਦੇਖਿਓ ਤਾਂ ਸਹੀ ਕੀ ਕਰਦੀ ਹੈ, ਇਹ ਸਿਆਣਪ ਨਹੀਂ ਹੈਗੀ ਇਹਨੇ ਕੋਲੇ। ਜੇ ਮੈਂ ਕਹਾਂ ਵੀ ਕਿਸੇ ਕੋਲ ਸਿਆਣਪ ਹੈ, ਸਿਆਣਪ ਇੱਕ ਵੱਖਰੀ ਚੀਜ਼ ਹੁੰਦੀ ਹੈ, ਸੋਝੀ ਇੱਕ ਵੱਖਰੀ ਚੀਜ਼ ਹੁੰਦੀ ਹੈ। ਮਨੁੱਖ ਨੇ ਮਨੁੱਖ ਦਾ ਘਾਣ ਕਰਨਾ ਹੀ ਸਿੱਖਿਆ ਸਾਇੰਸ ਨਾਲ, ਮਨੁੱਖ ਨੂੰ ਮਾਰਨਾ ਹੀ ਸਿੱਖਿਆ ਇਹਨਾਂ ਨੇ, ਇਸ ਕਰਕੇ ਇਹਨੂੰ ਸਿਆਣਪ ਨਹੀਂ ਕਿਹਾ ਜਾਂਦਾ। ਸਿਆਣਪ ਤਾਂ ਸੀ ਜੇ ਸਾਰੀ ਦੁਨੀਆਂ 'ਚ ਸ਼ਾਂਤੀ ਹੋ ਜਾਂਦੀ, ਸਭ ਲੋਕ ਟਿਕ ਕੇ ਬੈਠਦੇ, ਆਪਣੇ ਆਨੰਦ ਮਾਣਦੇ, ਮਨੁੱਖਾ ਜਨਮ ਦੀ ਸੋਝੀ ਹੋ ਜਾਂਦੀ, ਗਿਆਨ ਹੋ ਜਾਂਦਾ, ਇੱਕ ਦੂਜੇ ਦੇ ਅਸੀਂ ਸਹਾਇਕ ਮਿੱਤਰ ਬਣਦੇ, ਇੱਕ ਦੂਜੇ ਨੂੰ ਅਸੀਂ ਸੁੱਖ ਦਿੰਦੇ। ਮਨੁੱਖ ਤਾਂ ਇੱਕ ਦੂਜੇ ਨੂੰ ਦੁੱਖ ਦੇਣ ਲੱਗੇ ਹੋਏ ਨੇ, ਤੇ ਇਹ ਕਾਹਦੀ ਸਿਆਣਪ ਹੋਈ। ਸਤਿਗੁਰੂ ਕਹਿੰਦੇ ਹੁਣ ਜੇ ਆਪਣੇ ਗੁਰੂ ਸਾਹਿਬ ਦੇ ਅੱਗੇ ਤੁਸੀਂ ਸਿਆਣਪ ਦਿਖਾਉਂਦੇ ਹੋ ਆ ਕੇ, ਓਨੇ ਹੀ ਤੁਹਾਨੂੰ ਬੰਧਨ ਪੈਂਦੇ ਨੇ। ਸਿਆਣਪ ਛੱਡ ਦਿਓ ਜਮਾਂ ਹੀ ਅਣਜਾਣ ਬਣ ਜਾਓ। ਮਹਾਰਾਜ ਅੱਗੇ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਜਦੋਂ ਕਹਾਂਗੇ ਮਹਾਰਾਜ ਜੀ ਅਸੀਂ ਤਾਂ ਬਿਲਕੁਲ ਹੀ ਅਣਜਾਣ ਹੈ, ਸਾਨੂੰ ਤਾਂ ਕੁਛ ਨਹੀਂ ਆਉਂਦਾ ਜੀ, ਫਿਰ ਸੱਚੇ ਪਾਤਸ਼ਾਹ ਬਹੁਤ ਖੁਸ਼ ਹੁੰਦੇ ਵੀ ਕਿੰਨੀ ਨਿਮਰਤਾ। ਤੇ ਜਦੋਂ ਆਪਾਂ ਕਹੀਏ ਮਹਾਰਾਜ ਇਹ ਤਾਂ ਮੈਨੂੰ ਆਉਂਦਾ, ਫਿਰ ਸਤਿਗੁਰੂ ਕਹਿੰਦੇ ਭਾਈ ਇਹ ਤਾਂ ਹਾਲੇ ਬਹੁਤ ਹੀ ਪਿੱਛੇ ਬੈਠਾ ਵਿਚਾਰਾ, ਬਾਹਲਾ ਹੀ ਕੰਗਾਲ ਜਿਹਾ ਹੋਇਆ ਬੈਠਾ। ਜੋ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਭਏ। ਜਿਸ ਵੇਲੇ ਸੰਤਾਂ ਨੇ ਮੇਰੇ ਮਸਤਕ ਤੇ ਹੱਥ ਰੱਖਿਆ ਨਾ ਸਿਰ ਤੇ, ਉਸ ਵਕਤ ਕਰ ਧਰਿਓ ਹੱਥ ਰੱਖਿਆ ਤਾਂ ਅਸੀਂ ਮੁਕਤ ਹੋਏ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ, ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਗੁਰੂ ਸਾਹਿਬ ਸਿਰ ਤੇ ਹੱਥ ਰੱਖਣਗੇ ਤਾਂ ਆਪਾਂ ਮੁਕਤ ਹੋਣਾ, ਕੋਈ ਸਿਆਣਪ ਨਹੀਂ ਚੱਲਦੀ, ਸਭ ਸਿਆਣਪਾਂ ਛੱਡ ਕੇ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰੀ ਜਾ, ਇਸੇ 'ਚ ਹੀ ਭਲਾ ਹੋਣਾ ਤੇਰਾ, ਤੂੰ ਛੱਡ ਦੇ ਆਪਣੀਆਂ ਸਿਆਣਪਾਂ, ਨਾ ਕਰਿਆ ਕਰ ਸਿਆਣਪਾਂ, ਡੁੱਬ ਜਾਏਗਾ ਸਿਆਣਪਾਂ ਨਾਲ। ਸਤਿਗੁਰੂ ਵਾਰ ਵਾਰ ਕਹਿੰਦੇ ਸਿਆਣਪਾਂ ਨਾ ਕਰੋ, ਕਿਉਂਕਿ ਸਿਆਣਪ ਨਾਲ ਜੇ ਕੋਈ ਬੰਦਾ ਤਰਦਾ ਹੁੰਦਾ, ਹਰਨਾਕਸ਼ ਥੋੜ੍ਹਾ ਸਿਆਣਾ ਸੀ, ਉਹਦੇ ਵਰਗਾ ਕੌਣ ਸਿਆਣਾ, ਰਾਵਣ ਵਰਗਾ ਕੌਣ ਸਿਆਣਾ ਸੀ, ਰਾਵਣ ਐਂ ਤਾਂ ਸੀ ਕਮਲਾ ਤਾਂ ਨਹੀਂ ਸੀਗਾ, ਉਹ ਚਾਰ ਵੇਦਾਂ ਦਾ ਟੀਕਾ ਕੀਤਾ ਰਾਵਣ ਨੇ, ਰਾਵਣ ਬਹੁਤ ਵਿਦਵਾਨ ਸੀ। ਜਦੋਂ ਰਾਮਚੰਦਰ ਜੀ ਨੇ ਰਾਵਣ ਨੂੰ ਤੀਰ ਮਾਰ ਕੇ ਮਾਰਤਾ, ਕੁਛ ਸਵਾਸ ਉਹਦੇ ਬਾਕੀ ਸੀਗੇ ਹਲੇ, ਰਾਮਚੰਦਰ ਜੀ ਕਹਿਣ ਲੱਗੇ ਲਛਮਣ ਨੂੰ, ਲਛਮਣ ਜਾਂ ਰਾਵਣ ਕੋਲੋਂ ਰਾਜਨੀਤੀ ਸਿੱਖ ਲੈ, ਬਹਿ ਜਾ ਉਹਦੇ ਕੋਲੇ। ਉਹ ਕਹਿੰਦੇ ਭਰਾਤਾ ਜੀ ਇਹ ਤਾਂ ਇੰਨਾ ਪਾਪੀ। ਕਹਿੰਦੇ ਨਹੀਂ, ਇਹ ਕਰਮੀ ਹੈ ਜਾਂ ਸੀ, ਇਹ ਸਿਆਣਾ ਬਹੁਤ ਹੈ, ਕਹਿੰਦੇ ਜਾਂ ਸਿੱਖ ਲੈ। ਰਾਵਣ ਨੇ ਜਾਂਦੇ ਜਾਂਦੇ ਲਛਮਣ ਜੀ ਨੂੰ ਨੀਤੀ ਸਿਖਾਈ ਸੀ ਰਾਜ ਦੀ, ਸਿਆਣਾ ਤਾਂ ਬਹੁਤ ਸੀ, ਸਿਆਣੀ ਤਾਂ ਹੁਣ ਸਾਰੀ ਦੁਨੀਆਂ ਬਹੁਤ ਹੈ, ਅੱਜ ਕਿਤੇ ਸਿਆਣਿਆਂ ਦੀ ਕਮੀ ਹੈ, ਸਾਰੇ ਹੀ ਸਿਆਣੇ ਆ, ਪੜ੍ਹੇ ਲਿਖੇ ਨੇ, ਪਰ ਇਹ ਸਿਆਣਪ ਹੀ ਬੰਦੇ ਨੂੰ ਮਾਰ ਦਿੰਦੀ ਹੈ, ਕਿਉਂਕਿ ਇਹ ਸਿਆਣਪ ਕੋਰੀ ਕਰਾਰੀ ਹੈ, ਇਹ ਭਗਤੀ ਤੋਂ ਬਿਨਾਂ ਜਿਹੜੀ ਸਿਆਣਪ, ਭਗਤ ਬਿਨਾਂ ਬਹੁ ਡੁੱਬੇ ਸਿਆਣੇ, ਸਹਿਜ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲਣ ਨਾਲ। ਤੋ ਸਤਿਗੁਰੂ ਕਹਿ ਰਹੇ ਤੁਸੀਂ ਸਮਝ ਕੇ ਕੋਸ਼ਿਸ਼ ਕਰੋ, ਸਿਆਣਪ ਹੋਰ ਚੀਜ਼ ਹੁੰਦੀ ਹੈ, ਭਗਤੀ ਅਲੱਗ ਗੱਲ ਹੁੰਦੀ ਹੈ। ਸਿਆਣਪ ਨਾ ਕਰੋ ਜ਼ਿਆਦਾ ਗੁਰਾਂ ਦੇ ਨਾਲ, ਭਗਤੀ ਕਰੋ, ਸਿਆਣਪ ਛੱਡ ਕੇ ਇੱਕ ਪਾਸੇ ਰੱਖ ਦਿਓ, ਭਗਤੀ ਤੋਂ ਬਿਨਾਂ ਉੱਤੇ ਸਿਆਣਪ ਪ੍ਰਵਾਨ ਨਹੀਂ ਹੈ ਸੱਚਖੰਡ ਵਿੱਚ। ਪਰਲੋਕ ਵਿੱਚ ਸਿਆਣਪ ਨੂੰ ਕੋਈ ਨਹੀਂ ਮੰਨਦਾ, ਉੱਥੇ ਤਾਂ ਇਹ ਦੇਖਦੇ ਨੇ ਇਹਦੇ ਕੋਲ ਨਾਮਦਾਨ ਕਿੰਨਾ, ਭਗਤੀ ਕਿੰਨੀ ਕੀਤੀ ਹੈ ਨੇ, ਉੱਥੇ ਹੁਣ ਸਿਆਣਪ ਨਹੀਂ ਦੇਖਣੀ ਕਿਸੇ ਨੇ। ਇੱਥੇ ਤੁਸੀਂ ਕਿਤੇ ਸਿਆਣਾ, ਕਰੋੜਾਂ ਗੁਣੇ ਸਿਆਣਾ ਬੰਦਾ ਦੁਕਾਨ 'ਤੇ ਜਾ ਕੇ ਕਹੇ ਵੀ ਮੈਂ ਬਹੁਤ ਸਿਆਣਾ ਬੰਦਾ, ਤੇ $10,000 ਦਾ ਸਮਾਨ ਦਿਓ। ਕਹਿੰਦੇ ਜੀ ਪੈਸੇ, ਕਹਿੰਦੇ ਮੈਂ ਸਿਆਣਾ ਮੈਂ ਬਹੁਤ ਹਾਂ। ਉਹ ਕਹਿੰਦੇ ਸਿਆਣਪ ਅਸੀਂ ਕੀ ਕਰਨੀ ਆ, ਸਾਨੂੰ ਤਾਂ ਪੈਸੇ ਲਿਆ, ਪੈਸੇ ਲਿਆ ਪੈਸੇ, ਸਿਆਣਾ ਕੀ ਕਰਨਾ, ਸਿਆਣੇ ਤਾਂ ਬਥੇਰੇ ਫਿਰਦੇ। ਸੋ ਮਹਾਨ ਸੋ ਪ੍ਰਚਾਰਕ ਆਪਣੇ ਕਥਾਵਾਚਕ ਸਰਦਾਰ ਮਾਨ ਸਿੰਘ ਜੀ ਝੌਰ, ਉਹ ਜਦੋਂ ਇੱਕ ਜਗ੍ਹਾ ਪਤਾ ਨਹੀਂ ਕਿਹੜੇ ਸ਼ਹਿਰ ਦੀ ਗੱਲ, ਸੰਗਰੂਰ ਵੱਲ ਕਿਤੇ ਸਟੇਜ 'ਤੇ ਬੜਾ ਸੋਹਣਾ ਪ੍ਰਚਾਰ ਕਰਕੇ ਉਤਰੇ, ਸਿਰੋਂ ਪਾ ਦਿੱਤਾ। ਸੈਕਟਰੀ ਨੇ ਬੜਾ ਧੰਨਵਾਦ ਕੀਤਾ, ਉਹਨਾਂ ਨੇ ਉਹ ਸਿਰੋਂ ਪਾ ਦੇ ਕੱਪੜੇ ਨੂੰ ਗੱਠ ਬੰਨ੍ਹ ਲਈ, ਧੰਨਵਾਦ ਗੱਠ 'ਚ ਬੰਨ੍ਹ ਲਿਆ ਆਪਣਾ। ਟਾਂਗੇ ਵਾਲੇ ਨੂੰ ਕਹਿੰਦੇ ਇਸ ਸਟੇਸ਼ਨ 'ਤੇ ਲੈ ਚੱਲ, ਜਾਂ ਸਟੇਸ਼ਨ 'ਤੇ ਬਾਹਰ ਉਤਰੇ ਟਾਂਗੇ ਵਾਲੇ ਨੂੰ ਕਹਿੰਦੇ ਤੇਰਾ ਬਹੁਤ ਧੰਨਵਾਦ ਬਈ ਤੂੰ ਮੈਨੂੰ ਲੈ ਕੇ ਆਇਆ। ਉਹ ਕਹਿੰਦਾ ਸਰਦਾਰ ਜੀ 5 ਰੁਪਈਏ ਤਾਂ ਦੇ ਜਾਂਦੇ। ਉਹ ਕਹਿੰਦਾ ਉੱਥੋਂ ਤਾਂ ਸਟੇਜ ਤੋਂ ਧੰਨਵਾਦ ਹੀ ਮਿਲਿਆ ਮੈਨੂੰ, ਤਾਂ ਮੈਂ ਹੁਣ ਤੈਨੂੰ ਧੰਨਵਾਦ ਕਰ ਦਿੰਦਾ। ਉਹ ਕਹਿੰਦਾ ਜੀ ਮੈਂ ਗਰੀਬ ਆਦਮੀ ਹਾਂ, ਘੋੜੇ ਨੇ ਘਾਹ ਵੀ ਖਾਣਾ, ਨਿਆਣੇ ਵੀ ਮੇਰੇ, ਪੈਸੇ ਤਾਂ ਦੇ ਜਾਓ। ਉਹ ਕਹਿੰਦਾ ਚੱਲ ਫਿਰ ਬੈਠ। ਟਾਂਗੇ 'ਚ ਬੈਠਾ, ਕਹਿੰਦਾ ਚਲ ਉੱਥੇ ਹੀ ਲੈ ਚੱਲ ਮੋੜ ਕੇ। ਫਿਰ ਸਟੇਜ 'ਤੇ ਆ ਕੇ ਖੜ੍ਹ ਗਏ ਮਾਈਕ ਮੂਹਰੇ। ਸੈਕਟਰੀ ਨੂੰ ਕਹਿੰਦੇ ਮੈਂ 1 ਮਿੰਟ ਨਹੀਂ ਮੈਨੂੰ। ਖੜ੍ਹੇ ਹੋ ਕੇ ਕਹਿੰਦੇ ਸਾਧ ਸੰਗਤ ਜੀ ਆ ਟਾਂਗੇ ਵਾਲਾ ਮੈਂ ਨਾਲ ਖੜਾ ਲਿਆ। ਕਹਿੰਦੇ ਆ ਸਟੇਜ ਤੋਂ ਮੈਨੂੰ ਸਿਰੋਪਾ ਮਿਲਿਆ, ਧੰਨਵਾਦ ਕੀਤਾ ਸੈਕਟਰੀ ਨੇ। ਇਹ ਸੈਕਟਰੀ ਨੇ ਧੰਨਵਾਦ ਕੀਤਾ, ਮੈਂ ਟਾਂਗੇ ਵਾਲੇ ਦਾ ਸਟੇਸ਼ਨ 'ਤੇ ਜਾ ਕੇ ਧੰਨਵਾਦ ਕੀਤਾ, ਇਹ ਮੰਨਦਾ ਹੀ ਨਹੀਂ। ਇਹ ਕਹਿੰਦਾ ਮੈਂ 5 ਰੁਪਈਏ ਲੈਣੇ ਨੇ। ਕਹਿੰਦੇ ਇਹ ਮੈਂ ਤਾਂ ਮੰਨ ਗਿਆ ਧੰਨਵਾਦ ਨਾਲ, ਇਹ ਨਹੀਂ ਮੰਨਦਾ। ਕਹਿੰਦੇ ਉਸ ਵਕਤ ਫਿਰ ਉਹਨਾਂ ਨੇ ਸਟੇਜ ਤੋਂ ਉਹਨਾਂ ਨੂੰ ਕਹਿੰਦੇ ਜੀ ਗਲਤੀ ਹੋ ਗਈ, ਸਾਤੋਂ ਤੁਹਾਨੂੰ ਪੈਸੇ ਦੇਣੇ ਚਾਹੀਏ। ਕਹਿੰਦੇ ਵੀ ਟ੍ਰੇਨ 'ਤੇ ਆਇਆ, ਕਿਰਾਇਆ ਵੀ ਲਾ ਕੇ ਆਇਆ, ਟਾਂਗੇ 'ਤੇ ਆਉਂਦਾ ਹੋਇਆ 5 ਰੁਪਏ ਦੇ ਕੇ ਆਇਆ, ਹੁਣ 5 ਰੁਪਏ ਜਾਣ ਲੱਗਿਆ ਦੇਣੇ, ਮੇਰੇ ਵੀ ਪੇਟ ਲੱਗਿਆ ਹੋਇਆ, ਮਗਰ 4 ਨਿਆਣੇ ਵੀ ਆ ਉਹਨਾਂ ਨੂੰ ਵੀ ਪੇਟ ਲੱਗਿਆ ਹੋਇਆ। ਉੱਥੇ ਸਿਆਣਪ ਨਾਲ ਤਾਂ ਨਹੀਂ ਗੱਲ ਚੱਲੀ, ਉੱਥੇ ਧੰਨਵਾਦ ਨਾਲ ਨਹੀਂ ਗੱਲ ਚੱਲੀ। ਤੋ ਇਸ ਕਰਕੇ ਦੁਨੀਆਂ ਅੰਦਰ ਮਾਇਆ ਤੋਂ ਬਿਨਾਂ ਕੰਮ ਨਹੀਂ ਚੱਲਦਾ, ਸਿਆਣੇ ਤਾਂ ਬਥੇਰੇ ਬੈਠੇ ਨੇ। ਇਸੇ ਪ੍ਰਕਾਰ ਸਿਆਣਪ ਜੇ ਨਾਲ ਕੰਮ ਚੱਲਦਾ ਹੁੰਦਾ ਤਾਂ ਪਰਲੋਕ ਵਿੱਚ ਸਾਰੇ ਸਿਆਣੇ ਚਲੇ ਜਾਂਦੇ, ਬਾਕੀ ਥੱਲੇ ਰਹਿ ਜਾਂਦੇ ਸਾਰੇ। ਮਹਾਰਾਜ ਕਹਿੰਦੇ ਜੇਤੀ ਸਿਆਣਪ ਕਰਮ ਹੋ ਕੀਏ ਤੇਤੇ ਬੰਧ ਪਰੇ, ਜੋ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਪਏ। ਗੁਰੂ ਗ੍ਰੰਥ ਸਾਹਿਬ ਨੇ ਸਿਰ 'ਤੇ ਹੱਥ ਰੱਖਣਾ ਆਪਣੇ, ਜਾਂ ਬ੍ਰਹਮ ਗਿਆਨੀ ਰੱਖ ਦੇਣ, ਇੱਕੋ ਹੀ ਚੀਜ਼ ਹੁੰਦੇ ਆ। ਜਾਓ ਲਓ ਮੇਰੋ ਮੇਰੋ ਕਰਤੋ ਤੋ ਲਓ ਵਿਖ ਘੇਰੇ, ਜਿੰਨਾ ਚਿਰ ਮੇਰੀ ਮੇਰੀ ਕਰਦੇ ਸੀ ਤੋ ਲਓ ਉਹਨਾਂ ਚਿਰ ਵਿਖ, ਜਿਹੜੀ ਮਾਇਆ, ਮਾਇਆ ਦੇ ਘੇਰੇ 'ਚ ਹੀ ਫਸੇ ਰਹੇ। ਮੇਰੀ ਮੇਰੀ ਕਰਨ ਨਾਲ ਆਪਾਂ ਘੇਰੇ 'ਚ ਫਸ ਜਾਂਦੇ ਹਾਂ, ਇਹਦੇ 'ਚ ਇਹਦੇ 'ਚੋਂ ਨਿਕਲਣਾ ਹੀ ਸੌਖਾ। ਤੇਰੀ ਤੇਰੀ ਕਰੀ ਜਾਓ, ਇਹ ਤੇਰੀ ਹੋਈ ਆ, ਮੇਰਾ ਕੁਛ ਨਹੀਂ, ਫਿਰ ਤਾਂ ਬਚ ਕੇ ਨਿਕਲ ਜਾਵਾਂਗੇ। ਜਦ ਆਪਾਂ ਕੀਤੀ ਮੇਰੀ ਮੇਰੀ, ਉਹ ਮਾਇਆ ਹੈ ਲੱਤਾਂ ਨੂੰ ਚਿੰਬੜ ਜਾਂਦੀ, ਹੁਣ ਨਹੀਂ ਜਾਣ ਦੇਣਾ ਗੁਰਦੁਆਰੇ ਤੈਨੂੰ, ਮੇਰੀ ਜੋ ਹੋਈ ਗੁਰੂ ਘਰ ਨਹੀਂ ਜਾਣ ਦਿੰਦੀ, ਭਗਤੀ ਨਹੀਂ ਕਰਨ ਦਿੰਦੀ। ਫਿਰ ਇਹ ਮਨ ਤਨ ਬੁੱਧ ਅਰਪੀ ਠਾਕੁਰ ਕਹੋ ਤਬ ਹਮ ਸਹਿਜ ਸੋਏ। ਜਿਸ ਵੇਲੇ ਮਨ ਤਨ ਤੇ ਬੁੱਧੀ ਆਪਣੇ ਠਾਕੁਰ ਸਵਾਮੀ ਨੂੰ ਅਰਪਣ ਕਰ ਦਿੱਤੀ, ਉਸ ਵੇਲੇ ਕਹਿੰਦੇ ਅਸੀਂ ਸਹਿਜ ਸੋਏ, ਫਿਰ ਸ਼ਾਂਤੀ ਰੂਪ ਨੀਂਦ ਵਿੱਚ ਤਾਂ ਸੁੱਤੇ। ਕਿਉਂਕਿ ਮਨ ਵੀ ਤੰਗ ਕਰਦਾ, ਤਨ ਵੀ ਤੰਗ ਕਰਦਾ, ਆਪਣੀ ਬੁੱਧੀ ਵੀ ਆਪਾਂ ਨੂੰ ਤੰਗ ਹੀ ਕਰਦੀ ਹੈ। ਮਨ ਤਨ ਬੁੱਧ ਅਰਪੀ ਠਾਕੁਰ ਕਹੋ, ਇਹ ਗੁਰੂ ਸਾਹਿਬ ਨੂੰ ਸੌਂਪ ਦਿੱਤੀ ਹੈ, ਆਰਾਮ ਨਾਲ ਸੌਂ ਜਾਓ, ਐਵੇਂ ਟੈਨਸ਼ਨਾਂ ਲਈ ਫਿਰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਹੈਗਾ ਨਾ ਬੈਠਾ ਕਰਤਾ ਪੁਰਖ, ਤੇ ਤੂੰ ਕਰਤਾ ਪੁਰਖ ਆਪੇ ਕਾਹਨੂੰ ਬਣੀ ਜਾਂਦਾ, ਤੂੰ ਆਪ ਹੀ ਕਾਹਨੂੰ ਚਿੰਤਾ ਕਰੀ ਜਾਂਦਾ, ਮੈਨੂੰ ਵੀ ਕਰ ਲੈਣ ਦੇ, ਮੈਂ ਚਿੰਤਾ ਕਰ ਰਿਹਾ ਸਾਰਿਆਂ ਦੀ, ਸਭ ਦੀ ਚਿੰਤਾ, ਹਰ ਇੱਕ ਬੰਦੇ ਦੀ ਚਿੰਤਾ ਹੈ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਹਾ ਮੰਡਲਾਂ ਖੰਡਾਂ ਬਰਪੰਡਾਂ ਅੰਡਤ ਜੇਰ ਯੁੱਤ ਭੁਜਾਂ ਖਾਣੀ ਸੇਜਾਂ ਸੋਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ। ਜਿਨ ਕਰਤਾ ਕਰਨਾ ਕੀ ਆ, ਚਿੰਤਾ ਪੇ ਕਰਨੀ ਤਾਂ, ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜੱਗ, ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣ ਅਪੱਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਤੂੰ ਆਪਣੀ ਸਿਆਣਪ ਛੱਡੇਂਗਾ ਤਾਂ ਸੌਖਾ ਜਿਹਾ ਹੋ ਜਾਏਗਾ, ਨਾਮ ਜਪੀ ਜਾ, ਬਾਕੀ ਕੰਮ ਉਹਦੇ 'ਤੇ ਛੱਡ ਦੇ, ਫਿਰ ਉਹਨੇ ਸਾਰਾ ਕੁਛ ਆਪੇ ਕਰੀ ਜਾਣਾ। ਜਾਓ ਲੋ ਪੋਟ ਉਠਾਈ ਚੱਲਿਆ ਤੋ ਲੋ ਡਾਨ ਭਰੇ, ਜਾਓ ਲੋ ਜਦੋਂ ਤੱਕ ਜਿੰਨਾ ਚਿਰ ਹੰਗਤਾ ਰੂਪੀ ਪੋਟ ਹੁੰਦੀ ਪੰਡ ਨੂੰ ਉਠਾਈ ਚੱਲਿਓ, ਸਿਰ 'ਤੇ ਚੱਕ ਕੇ ਚੱਲਦੇ ਸੀ, ਉਹਨਾਂ ਚਿਰ ਧਰਮ ਰਾਜਾ ਦਾ ਡੰਨ ਭਰਦੇ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਬੰਦਾ ਹੰਕਾਰੀ ਹੋ ਜਾਂਦਾ ਉਹਨੂੰ ਧਰਮ ਰਾਜਾ ਬਹੁਤ ਦੰਦ ਦਿੰਦਾ, ਮਾਰਦਾ। ਜਿਹੜਾ ਸਾਰਾ ਕੁਛ ਕਹਿੰਦਾ ਕਿ ਮੈਂ ਕਿਸੇ ਨੇ ਬਦਾਇਆ ਆਪ ਅਹੰਕਾਰੀ ਧਰਮ ਰਾਜ ਤਿਸ ਕਰੇ ਖੁਆਰੀ। ਸੁਖਮਨੀ ਸਾਹਿਬ ਚ ਮਹਾਰਾਜ ਲਿਖਿਆ ਹੋਇਆ ਸੁਖਮਨੀ ਸਾਹਿਬ ਦਾ ਪਾਠ ਕਾਹਲੀ ਚ ਨਾ ਕਰੋ, ਆਰਾਮ ਨਾਲ ਕਰੋ, ਫਿਰ ਉਹ ਸਿੱਖਿਆ ਬਹੁਤ ਦਿੰਦਾ। ਮਹਾਰਾਜ ਕਹਿੰਦੇ ਫਿਰ ਸੌਖਾ ਕਿਵੇਂ ਹੋਇਆ? ਓਟ ਡਾਰ ਗੁਰ ਪੂਰਾ ਮਿਲਿਆ ਤਾਂ ਨਾਨਕ ਨਿਰਭਏ। ਸਤਿਗੁਰੂ ਕਥਨ ਕਰਦੇ ਜਿਸ ਵੇਲੇ ਪੂਰਾ ਗੁਰੂ ਬ੍ਰਹਮ ਨੇਸ਼ਟੀ ਬ੍ਰਹਮ ਸਰੋਤੀ ਮਿਲਿਆ ਤੇ ਉਹਨਾਂ ਦੀ ਸਹਾਇਤਾ ਨਾਲ ਫਿਰ ਹੰਗਤਾ ਰੂਪੀ ਪੰਡ ਨੂੰ ਸੁੱਟ ਦਿੱਤਾ ਤਾਂ ਜਮਾਂ ਦੇ ਡਰ ਤੋਂ ਫਿਰ ਰਹਿਤ ਹੋ ਗਏ, ਫਿਰ ਕਿਰਪਾ ਹੋਈ ਹੈ। ਗੌੜੀ ਮਾਲਾ ਮਹੱਲਾ ਪੰਜਵਾਂ, ਇਹ ਵੀ ਗੌੜੀ ਦੀ ਜਾਤੀ ਹੈ ਮਾਲਾ। ਪਹਿਲਾਂ ਵੀ ਮਾਲਾ ਹੀ ਆਇਆ ਸੀ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰਮਿਲ ਤਿਆਗਿਓ। ਕਹਿੰਦੇ ਰੀਹ ਤੋਂ ਭਾਵੇਂ ਸਖੀ ਦਵੈਸ਼ ਭਾਵਨਾ, ਜੋ ਤਿਆਗਣੇ ਯੋਗ ਸੀ ਉਹਨੂੰ ਮੈਂ ਗੁਰਾਂ ਨਾਲ ਮਿਲ ਕੇ ਤਿਆਗ ਦਿੱਤਾ, ਫਿਰ ਉਹਦੇ ਤਿਆਗ ਨੂੰ ਵੀ ਤਿਆਗ ਦਿੱਤਾ। ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰਮਿਲ ਤਿਆਗਿਓ। ਤਿਆਗ ਪਦ ਚਾਰ ਨੇ, ਇਸ ਕਰਕੇ ਚਾਰਾਂ ਯੁੱਗਾਂ ਨਾਲ ਇਹਦਾ ਸੰਬੰਧ ਜੇ ਜੋੜੀਏ ਤਾਂ ਸਤਯੁਗ ਵਿੱਚ ਗੁਰਮੁਖਾਂ ਨੇ ਗੁਰਾਂ ਨਾਲ ਮਿਲ ਕੇ ਦੁਬਧਾ ਦੀ ਭਾਵਨਾ ਨੂੰ ਤਿਆਗਿਆ, ਤ੍ਰੇਤੇ ਵਿੱਚ ਗੁਰਮੁਖਾਂ ਨੇ ਗੁਰਾਂ ਨਾਲ ਮਿਲ ਕੇ ਦੁਬਧਾ ਤਿਆਗੀ ਭਾਵਨਾ ਛੱਡ ਦਿੱਤੀ, ਦੁਆਪਰ ਵਿੱਚ ਗੁਰਮੁਖ ਜਗਿਆਸੂਆਂ ਨੇ ਗੁਰਾਂ ਨਾਲ ਮਿਲ ਕੇ ਦੁਬਧਾ ਦੀ ਭਾਵਨਾ ਨੂੰ ਤਿਆਗਿਆ, ਕਲਯੁੱਗ ਦੇ ਵਿੱਚ ਵੀ ਗੁਰਾਂ ਨਾਲ ਮਿਲ ਕੇ ਦੁਬਧਾ ਦੀ ਭਾਵਨਾ ਨੂੰ ਤਿਆਗਿਆ। ਕਹਿੰਦੇ ਇਹ ਸਖੀ ਜਿਨ੍ਹਾਂ ਗੁਰਾਂ ਨੇ ਤਿਆਗਣੇ ਯੋਗ ਦਵੈਸ਼ ਭਾਵਨਾ ਨੂੰ ਤਿਆਗਿਆ, ਉਹਨਾਂ ਗੁਰੂ ਦੇ ਸਾਡੇ ਨੇ ਤਿਆਗਿਆ, ਉਹਨਾਂ ਗੁਰਾਂ ਨਾਲ ਮਿਲ ਕੇ ਮੈਂ ਵੀ ਤਿਆਗਣੇ ਯੋਗ ਦਵੈਸ਼ ਭਾਵਨਾ ਨੂੰ ਤਿਆਗ ਦਿੱਤਾ। ਅੰਤਹਿਕਰਨ ਕਰਕੇ ਮੈਂ ਦੁਬਧਾ ਦੀ ਭਾਵਨਾ ਨੂੰ ਤਿਆਗਿਆ, ਮੈਂ ਦੁਬਧਾ ਛੱਡ ਹੀ ਦਿੱਤੀ। ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦ ਆਗਿਓ ਰਹਾਉ। ਹੁਣ ਮੈਂ ਗੋਬਿੰਦ ਦੀ ਆਗਿਆ ਨੂੰ ਮੰਨਿਆ, ਕਿਉਂਕਿ ਗੋਬਿੰਦ ਦੀ ਆਗਿਆ ਵਿੱਚ ਸਾਰੇ ਹੀ ਸੁਖ ਆਨੰਦ ਨੇ, ਮੰਗਲ ਤੇ ਰਸ ਨੇ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ 215 ਅੰਗ ਤੇ, ਮਾਨ ਅਭਿਮਾਨ ਦਉ ਸਮਾਨੇ ਮਸਤਕ ਡਾਰ ਗੁਰ ਪਾਗਿਓ। ਗੁਰਾਂ ਦੇ ਪਾਗਿਓ ਹੁੰਦਾ, ਪਾਗਿਓ ਤੋਂ ਭਾਵ ਚਰਨਾ, ਪਰ ਮਸਤਕ ਡਾਰ ਸਿਰ ਰੱਖ ਕੇ, ਮਾਨ ਤੇ ਅਭਿਮਾਨ ਜਿਹੜੇ ਅਪਮਾਨ ਸੀਗੇ ਦੋਹਾਂ ਨੂੰ ਇੱਕ ਸਮਾਨ ਹੀ ਨਿਸ਼ਚੇ ਕਰ ਲਿਆ, ਮਾਨ ਤੇ ਅਪਮਾਨ ਇੱਕੋ ਜਿਹੇ ਜਾਣ ਲਏ ਦੋਨੋਂ। ਮਾਨ ਅਭਿਮਾਨ ਦਉ ਸਮਾਨੇ ਮਸਤਕ ਡਾਰ ਗੁਰ ਪਾਗਿਓ, ਇਹ ਮੈਂ ਇੱਕੋ ਜਿਹੇ ਜਾਣ ਲਏ ਨੇ, ਮੈਂ ਤੇਰੀ ਕਿਰਪਾ ਹੀ ਆ ਸਾਰੀ, ਤੇਰਾ ਹੀ ਹੈ ਸਭ ਕੁਝ, ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਸੰਪਤ ਹਰਖ ਨਾ ਆਪਤ ਦੁੱਖਾ ਰੰਗ ਠਾਕੁਰ ਐ ਲਾਗਿਓ। ਠਾਕੁਰ ਦਾ ਪਰਮੇਸ਼ੁਰ ਦਾ ਇਹੋ ਜਿਹਾ ਪ੍ਰੇਮ ਲੱਗਿਆ ਜਿਸ ਕਰਕੇ ਸੰਪਦਾ ਦੀ ਪ੍ਰਾਪਤੀ ਵਿੱਚ ਨਾ ਤਾਂ ਖੁਸ਼ੀ ਹੁੰਦੀ ਹੈ ਤੇ ਆਪਤ ਹੁੰਦੀ ਬਿਪਤਾ। ਆਪਦਾ ਆਪਤ ਇੱਥੇ ਤੱਤੇ ਨਾਲ ਹੈ, ਬਿਪਤਾ ਕਾਲ ਵਿੱਚ ਦੁੱਖ ਹੀ ਨਹੀਂ ਹੁੰਦਾ, ਹੁਣ ਆਈ ਜਾਓ ਜਾਈ ਜਾਓ ਕੋਈ ਫਰਕ ਨਹੀਂ ਪੈਂਦਾ ਮਨ ਨੂੰ। ਬਾਸ ਬਾਸਰੀ ਇੱਕ ਹੈ ਸਵਾਮੀ ਉਦਿਆਨ ਦ੍ਰਿਸ਼ਟਾ ਗਿਓ। ਬਾਸ ਹੁੰਦਾ ਮੰਦਰਾਂ ਵਿੱਚ ਤੇ ਬਾਸਰੀ ਹੁੰਦਾ ਮੰਦਰਾਂ ਵਿੱਚ ਰਹਿਣ ਵਾਲੇ ਮਨੁੱਖਾਂ ਵਿੱਚ ਇੱਕ ਸਵਾਮੀ ਪਰਮੇਸ਼ਰ ਹੈ, ਅਤੇ ਉਦਿਆਨ ਹੁੰਦਾ ਉਜਾੜਾਂ ਜੰਗਲਾਂ ਵਿੱਚ ਉਹੀ ਨਜ਼ਰ ਆਉਂਦਾ ਹੁਣ ਦ੍ਰਿਸ਼ਟਾਗਿਓ। ਜਿਸ ਵੇਲੇ ਇੱਕ ਸਵਾਮੀ ਦੀ ਪ੍ਰਾਪਤੀ ਦੀ ਭਗਤੀ ਰੂਪ ਵਾਸ਼ਨਾ ਮਨ ਦੇ ਅੰਦਰ ਵਸੀ ਤਾਂ ਉਜਾੜ ਵਿੱਚ ਵੀ ਸੰਸਾਰ ਵਿੱਚ ਹੀ ਸਾਰੇ ਹੀ ਨਜ਼ਰ ਆ ਗਿਆ। ਨਿਰਭਉ ਭਏ ਸੰਤ ਭ੍ਰਮ ਡਾਰਿਓ ਪੂਰਨ ਸਰਬਾਗਿਓ। ਸੰਤਾਂ ਨੇ ਉਪਦੇਸ਼ ਦੇ ਕੇ ਭਰਮ ਦੂਰ ਕਰਤਾ ਅਤੇ ਸਭਨਾਂ ਵਿੱਚੋਂ ਵਾਹਿਗੁਰੂ ਪੂਰਨ ਵਿਆਪਕ ਨਜ਼ਰ ਆ ਗਿਆ, ਇਸ ਲਈ ਅਸੀਂ ਭਉ ਤੋਂ ਰਹਿਤ ਹੋ ਗਏ ਹਾਂ। ਜੋ ਕਿਛ ਕਰਤਾ ਕਾਰਨ ਕੀਨੋ ਮਨ ਬੁਰੋ ਨਾ ਲਾਗਿਓ। ਹੁਣ ਕਰਤੇ ਪੁਰਖ ਵਾਹਿਗੁਰੂ ਨੇ ਜੋ ਕੁਝ ਵੀ ਕਾਰਜ ਕੀਤਾ ਹੁਣ ਮਨ ਨੂੰ ਬੁਰਾ ਨਹੀਂ ਲੱਗਦਾ, ਕਿਉਂਕਿ ਸੰਤਾਂ ਨੇ ਉਪਦੇਸ਼ ਦੇ ਕੇ ਮੇਰਾ ਭਰਮ ਦੂਰ ਕਰਤਾ ਅਤੇ ਸਾਰਿਆਂ ਵਿੱਚ ਤਾਂ ਉਹ ਬੈਠਾ ਮੈਨੂੰ ਨਜ਼ਰ ਆ ਗਿਆ, ਅਸੀਂ ਭੈ ਤੋਂ ਰਹਿਤ ਹੋ ਗਏ ਹਾਂ। ਸਾਧ ਸੰਗਤ ਪ੍ਰਸਾਦ ਸੰਤਨ ਕਹਿ ਸੋਇਓ ਮਨ ਜਾਗਿਓ। ਸਤਸੰਗਤ ਵਿੱਚ ਜਾਣ ਕਰਕੇ ਸੰਤਾਂ ਦੀ ਕਿਰਪਾ ਨਾਲ ਮੇਰਾ ਸੁੱਤਾ ਹੋਇਆ ਮਨ ਜਿਹੜਾ ਭਜਨ ਸਿਮਰਨ ਵਿੱਚ ਗਿਆਨ ਜਾਗਰਤ ਵਿੱਚ ਜਾਗ ਪਿਆ, ਗਿਆਨ ਜਾਗਰਤ ਅਵਸਥਾ ਵਿੱਚ ਜਾਗਣ ਕਰਕੇ ਬੰਦਗੀ ਕਰ ਰਿਹਾ ਮਨ। ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨਾਗਿਓ। ਮਹਾਰਾਜ ਕਥਨ ਕਰਦੇ ਨੇ ਮੈਂ ਸੇਵਕ ਜਨਤਾ ਆਪਦੀ ਸ਼ਰਨ ਵਿੱਚ ਆ ਕੇ ਆਪਦੀ ਓੜ ਹੁੰਦੀ ਓਟ ਵਿੱਚ ਪਿਆ। ਸੋ ਜੋ ਜਨ ਆਪਦੀ ਓੜ ਸ਼ਰਨ ਵਿੱਚ ਪਿਆ ਹੈ, ਓੜ ਦਾ ਅਰਥ ਹੁੰਦਾ ਸ਼ਰਨ, ਇੱਥੇ ਮੈਂ ਉਹਦੀ ਸ਼ਰਨ ਵਿੱਚ ਆਇਆ ਹਾਂ, ਜਿਹੜਾ ਤੁਹਾਡੀ ਸ਼ਰਨ ਵਿੱਚ ਪਿਆ ਮੈਂ ਉਹਦੀ ਸ਼ਰਨ ਵਿੱਚ ਪੈ ਗਿਆ। ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁੱਖ ਨਾ ਲਾਗਿਓ। ਨਾਮ ਦੇ ਪ੍ਰੇਮ ਕਰਕੇ ਸਹਿਜ ਰਸ ਮਾਣੇ ਆਤਮ ਰਸ ਨੂੰ ਭੋਗਿਆ, ਇਸ ਲਈ ਮੁੜ ਕੇ ਦੁੱਖ ਨਹੀਂ ਲੱਗਦਾ ਹੁਣ। ਹੁਣ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹੈ, ਹੁਣ ਕੋਈ ਕਿਸੇ ਪ੍ਰਕਾਰ ਦਾ ਦੁੱਖ ਨਹੀਂ। ਇਸ ਅਵਸਥਾ ਵਿੱਚ ਆਪਾਂ ਜਾਣ ਲਈ ਭਗਤੀ ਦੀ ਲੋੜ ਹੈ, ਪਾਈਆਂ ਮੂਲ ਮੰਤਰ ਲਈ ਬੇਨਤੀ ਕੀਤੀ, ਮੂਲ ਮੰਤਰ ਕਰੋ, ਗੁਰਮੰਤਰ ਕਰੋ, ਪਾਠ ਜਿੰਨਾ ਸ਼ੁੱਧ ਪਾਠ ਕਰੋ, ਕੀਰਤਨ ਸੁਣਨਾ, ਕਥਾ ਸੁਣਨੀ, ਫਿਰ ਇਹਦੇ ਨਾਲ ਮਹਾਰਾਜ ਦੀ ਕਿਰਪਾ ਹੁੰਦੀ ਜੀਵ ਦੇ ਉੱਤੇ। 160 ਸ਼ਬਦ 215 ਅੰਗ ਤੱਕ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ।
ਵਾਹਿਗੁਰੂ ਵਾਹਿਗੁਰੂ
ਵਾਹੇ